ਫਿਰ ਉਸ ਵੇਲੇ ਕਹਿਣ ਲੱਗੇ ਗੁਰਦੇਵ ਕਹਿੰਦੇ ਨੇ ਉਧਰ ਮੂੰਹ ਹੀ ਕੀਤਾ ਖੜੇ ਖੜੇ ਪਿਛਲੇ ਪਾਸੇ ਨੂੰ ਵਾਦ ਕਰਕੇ ਕਹਿੰਦੇ ਹਾਂ ਆਨੰਦ ਲਾਲ ਦੱਸ ਕੀ ਕਹਿੰਦਾ। ਉਸ ਵੱਲ ਵੇਖਿਆ ਵੀ ਨਹੀਂ, ਮਾਲਕ ਦੀ ਮਰਜ਼ੀ ਹੈ, ਵੇਖਿਆ ਵੀ ਨਹੀਂ, ਖੜੇ ਖੜੇ ਪਿਛਾ ਨੂੰ ਕਹਿੰਦੇ ਨੇ ਦੱਸ ਕੀ ਕਹਿੰਦਾ। ਉਹ ਪਿੱਛੋਂ ਆਵਾਜ਼ ਦੇ ਕੇ ਕਹਿੰਦਾ ਅੱਜ ਪੇਸ਼ੇ ਚਸ਼ਮ ਹਾਂ ਬੁੱਤੇ ਨਾ ਮਿਹਰ ਬਾਂ ਗੁਜ਼ਸ਼ਤ, ਅੱਜ ਮੇਰਾ ਪਿਆਰਾ ਮੇਰੇ ਅੱਗੋਂ ਮਿਹਰਬਾਨੀ ਕੀਤੀਆਂ ਤੋਂ ਬਿਨਾਂ ਹੀ, ਦਰਸ਼ਨ ਦਿੱਤਿਆਂ ਤੋਂ ਬਿਨਾਂ ਹੀ ਗੁਜ਼ਰ ਗਿਆ। ਅੱਜ ਪੇਸ਼ੇ ਚਸ਼ਮ ਅੰਬ ਉੱਤੇ ਨਾ ਮਿਹਰ ਬਾਂ ਗੁਜ਼ਸ਼ਤ, ਜਾਨਾ ਗੁਜ਼ਸ਼ਤ, ਜਾਨਾ ਦਾ ਅਰਥ ਹੁੰਦਾ ਮਿੱਤਰ ਦੋਸਤ, ਮੇਰਾ ਮਿੱਤਰ ਲੰਘ ਗਿਆ, ਜਾਨਾ ਗੁਜ਼ਸ਼ਤ ਤਾਂ ਜੇ ਰਾਹੇ ਦੀਦਾ ਜਾ ਗੁਜ਼ਸ਼ਤ, ਕਹਿਣ ਲੱਗੇ ਅੱਖਾਂ ਰਾਹੀਂ ਮੇਰੀ ਜਾਨ ਨਿਕਲ ਗਈ ਹੈ, ਮੈਂ ਤੇ ਮੁਰਦਾ ਹੋ ਗਿਆ, ਮੇਰਾ ਪਿਆਰਾ ਮੇਰੇ ਵੱਲ ਮੂੰਹ ਕਰਕੇ ਨਹੀਂ ਗੁਜ਼ਰਿਆ, ਮੈਨੂੰ ਦਰਸ਼ਨ ਨਹੀਂ ਹੋਏ, ਵੇਖਿਆ ਆਕਾਸ਼ ਵੱਲ। ਕਹਿੰਦੇ ਨੇ ਤੇਰਾ ਰੰਗ ਇਹ ਕਾਲਾ ਪਤਾ ਕਿਉਂ ਹੋ ਗਿਆ, ਰੰਗਸ਼ ਕਬੂਦ ਕਰ ਦੋ ਵਾ ਦਿਲ ਪੁਰਸ਼ਰਾਰਾ ਸਾਖਤ, ਬਸ ਅੱਜ ਕੇ ਦੂਰ ਦਾ ਆਹੇ ਮਨ ਅੱਜ ਆਸਮਾਂ ਗੁਜ਼ਸ਼ਤ, ਸਾਡੇ ਅੰਦਰੋਂ ਆਹਾ ਦਾ ਧੂੰਆਂ ਨਿਕਲਿਆ ਤੇ ਆਕਾਸ਼ ਸਾਰਾ ਚੰਗਿਆਰਿਆਂ ਨਾਲ ਭਰ ਗਿਆ, ਇਹ ਕਾਲਾ ਹੋ ਗਿਆ, ਮੇਰਾ ਮਿੱਤਰ ਕੋਲੋਂ ਲੰਘ ਗਿਆ, ਮੈਨੂੰ ਬੁਲਾਇਆ ਨਹੀਂ। ਫਿਰ ਕਹਿੰਦਾ ਗੁਫਤਮ ਜਾਣਦੇ ਹਾਂ, ਮੈਂ ਆਖਿਆ ਜਾਨ ਦੇ ਦਿੰਦੇ, ਮੇਰੀ ਜਾਨ ਲੈ ਲਓ, ਬਗੁਫਤਮ ਜਾਣਦੇ ਹਾਂ ਇਵਜ਼ੇ ਯਕ ਨਿਗਾਹੇ ਤੋਂ, ਤੁਹਾਡੀ ਇੱਕ ਨਜ਼ਰ ਤੋਂ ਮੈਂ ਜਾਨ ਦੇ ਦਿੰਦਾ, ਤੁਸੀਂ ਨਜ਼ਰ ਭਰ ਕੇ ਵੇਖਦੇ ਹੋ ਤੇ ਮੇਰਾ ਸਿਰ ਲਾ ਲਓ। ਬਗੁਫਤਾ ਅੱਗੋਂ ਬੋਲਿਆ ਮੇਰਾ ਮਿੱਤਰ ਮਿਆਨੇ ਮਾਂ ਤੋਂ ਸੌਦਾ ਨਵੇਂ ਸ਼ਬਦ, ਕਹਿਣ ਲੱਗੇ ਤੂੰ ਇਹ ਸੌਦਾ ਕਰਨਾ ਪਿਆ, ਇਹ ਵਪਾਰ ਨਹੀਂ ਚੱਲਣਾ, ਇਹ ਸੌਦਾ ਨਹੀਂ ਹੁੰਦਾ, ਮੈਂ ਤੇ ਇੱਕ ਨਜ਼ਰ ਤੋਂ ਕਰੋੜਾਂ ਜਾਨਾਂ ਲੈ ਲੈਣੀਆਂ ਨੇ, ਤੂੰ ਇੱਕ ਸਿਰ ਦੀ ਗੱਲ ਕਰਨਾ ਪਿਆ, ਭਾਈ ਜੀ ਇਹ ਵਪਾਰ ਇੰਜ ਨਹੀਂ ਹੁੰਦਾ। ਸੱਚ ਹੀ ਕਿਹਾ ਸੀ। ਕਹਿਣ ਲੱਗਾ ਮੈਂ ਤੁਹਾਡੇ ਦਰ ਦਾ ਕੂਕਰ ਹਾਂ, ਮੈਨੂੰ ਖੈਰ ਪਾਓ। ਗੁਰਦੇਵ ਕਹਿਣ ਲੱਗੇ ਖੈਰ ਪੈਂਦੀ ਉਸ ਦੀ ਮਰਜ਼ੀ ਨਾਲ, ਖੈਰ ਮੁੱਲ ਨਹੀਂ ਖਰੀਦੀ ਜਾਂਦੀ, ਇਹ ਸੌਦਾ ਭਾਈ ਇਸ ਤਰ੍ਹਾਂ ਨਹੀਂ ਹੁੰਦਾ। ਸੱਚ ਕਿਹਾ ਹੈ ਗੁਰੂ ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ, ਇਹ ਮੋਸਨ ਅੱਖ ਚਮਕਣ ਜਿੰਨਾ ਸਮਾਂ ਰੱਬ ਮੈਨੂੰ ਪਿਆਰ ਦੇ ਦੇਵੇ, ਮੈਂ ਜੀਵਨ ਵਿੱਚ ਜੋ ਕੀਤਾ ਹੈ ਔਖੇ ਤੋਂ ਔਖਾ ਸਾਧਨ ਸਭ ਕੁਛ ਕੁਰਬਾਨ ਕਰਨ ਵਾਸਤੇ ਤਿਆਰ ਹਾਂ। ਰੱਬ ਦੇ ਪਿਆਰੇ ਇੰਜ ਹੀ ਕਿਹਾ। ਭਗਤ ਨਾਮਦੇਵ ਜੀ ਦਾ ਇੱਕ ਬਚਨ ਹੈ, ਕਹਿੰਦੇ ਨੇ ਕਰਮ ਕਾਂਡੀਆਂ ਨੂੰ ਤੁਸੀਂ ਸਾਰੇ ਦੇਵਤੇ ਲੈ ਲਓ, ਮੈਨੂੰ ਮੇਰਾ ਇੱਕ ਪ੍ਰਮਾਤਮਾ ਦੇ ਦਿਓ। ਕਿੰਨਾ ਸੁੰਦਰ ਉਹ ਬਚਨ ਹੈ। ਕਹਿੰਦੇ ਨੇ ਭਾਈ ਮੈਂ ਤੇ ਇਹ ਚਾਹੁੰਦਾ ਹਾਂ ਤੋ ਇੱਕ ਰਮਈਆ ਲੈ ਹਾਂ, ਆਨ ਦੇਵ ਬਦਲਾ ਮਨ ਦੇ, ਬਦਲੇ ਵਿੱਚ ਮੈਂ ਸਭ ਕੁਛ ਦੇਣ ਵਾਸਤੇ ਤਿਆਰ ਹਾਂ। ਰੱਬ ਦਾ ਪਿਆਰਾ ਇਹ ਚਾਹੁੰਦਾ ਪ੍ਰੇਮ ਮਿਲ ਗਿਆ ਤੇ ਸਭ ਕੁਛ ਮਿਲ ਗਿਆ, ਕਹਿੰਦੇ ਨੇ ਮੈਂ ਸਭ ਕੁਛ ਭਾਈ ਵਾਰਨ ਵਾਸਤੇ ਤਿਆਰ ਹਾਂ।
ਹਾਂਜੀ,
ਆਤਮਕ ਜੀਵਨ ਵੱਲੋਂ ਲੁੱਟੇ ਜਾ ਰਹੇ ਮਨੁੱਖ ਮੋਸਨ, ਭਾਈ ਇਹ ਜਿਹੜਾ ਸੰਸਾਰ ਹੈ ਭੇਦ ਨਹੀਂ ਜਾਣਦਾ, ਮਰਮ ਦਾ ਅਰਥ ਹੈ ਭੇਦ, ਇਸ ਭੇਦ ਨੂੰ ਨਹੀਂ ਸਮਝਦਾ।
ਮਰਤ ਹਿਰਤ ਸੰਸਾਰ,
ਸੰਸਾਰ ਇਸੇ ਲਈ ਮਰ ਰਿਹਾ ਹੈ, ਹਿਰਤ ਦਾ ਅਰਥ ਹੈ ਹਿਰਿਆ ਜਾ ਰਿਹਾ, ਲੁੱਟਿਆ ਜਾ ਰਿਹਾ ਹੈ।
ਪ੍ਰੇਮ ਬ੍ਰਾਹਮਣਾ ਵੇਦਿਆ,
ਪਿਆਰੇ ਦੇ ਪ੍ਰੇਮ ਵਿੱਚ ਨਹੀਂ ਬਿੰਨਿਆ ਗਿਆ, ਮਾਇਆ ਨੇ ਤੈਨੂੰ ਬਿੰਨ ਲਿਆ, ਮਾਲਕ ਨਾਲ ਨਹੀਂ ਜੁੜ ਸਕਿਆ, ਉਸ ਨਾਲ ਨਹੀਂ ਵਿੱਜ ਸਕਿਆ।
ਉਲਝਿਓ
ਦਾ ਅਰਥ ਹੈ ਉਲਝਿਆ ਪਿਆ, ਮਿਥ ਦਾ ਅਰਥ ਹੈ ਮਿਥਿਆ, ਵਿਵਹਾਰ ਇਹ ਜੰਜਾਲ ਸੰਸਾਰ ਦੇ, ਸੰਸਾਰ ਦੇ ਵਿਵਹਾਰ ਵਿੱਚ ਜੰਜਾਲ ਵਿੱਚ ਮਿਥਿਆ ਜੰਜਾਲ ਵਿੱਚ ਫਸਿਆ ਪਿਆ ਹੈ।
ਦਬ ਦਬ ਜਬ ਜਾ ਰਹੀ ਹੈ
ਪੂਰਾ
ਵਿਸ਼ਰਤ ਪ੍ਰੇਮ ਬਿਹਾਰ।
ਕਬ, ਕਬ ਦਾ ਅਰਥ ਹੈ ਘਰ, ਦਬ ਦਾ ਅਰਥ ਹੈ ਦਰਬ ਮਾਇਆ, ਕਿਸੇ ਦੇ ਘਰ ਨੂੰ ਕਹਿੰਦੇ ਨੇ ਜੇ ਅੱਗ ਲੱਗ ਜਾਏ, ਜਦੋਂ ਘਰ ਸੜ ਜਾਏ ਤੇ ਘਰ ਚ ਜਿੰਨਾ ਧਨ ਹੋਵੇ ਉਹ ਵੀ ਸੜ ਜਾਏ, ਉਸ ਦੇ ਪ੍ਰੇਮ ਵਿੱਚ ਬੰਦਾ ਬੇਹਾਲ ਹੋ ਜਾਂਦਾ, ਕਿਵੇਂ ਰੋਂਦਾ ਤੜਪਦਾ, ਕਹਿੰਦਾ ਮੇਰਾ ਘਰ ਸੜ ਗਿਆ ਲੋਕੋ ਬਚਾਓ, ਮੇਰਾ ਧਨ ਸੜ ਗਿਆ ਲੋਕੋ ਬਚਾਓ। ਕਹਿੰਦੇ ਨੇ ਕੱਪ ਦਬ ਜਬ ਜਾ ਰਹੀ ਹੈ, ਜਦੋਂ ਇਹ ਜਲ ਜਾਂਦਾ ਸੜ ਜਾਂਦਾ ਕਿਤੇ ਅੱਗ ਲੱਗ ਜਾਂਦੀ ਹੈ, ਵਿਸ਼ਰਤ ਪ੍ਰੇਮ ਬਿਹਾਰ, ਇਸ ਦੇ ਪਿਆਰ ਵਿੱਚ ਬੰਦਾ ਕਿਵੇਂ ਤੜਪਦਾ, ਕਿਵੇਂ ਕਲਪਦਾ, ਕਿਵੇਂ ਰੋਂਦਾ ਹੈ, ਬੇਹਾਲ ਹੋ ਜਾਂਦਾ ਹੈ।
ਮੂਸਨਾ ਤਬਹੀ ਮੂਸੀਆ,
ਪਾਤਸ਼ਾਹ ਕਹਿੰਦੇ ਨੇ ਹੇ ਮੂਸਨ, ਆਤਮਕ ਜੀਵਨ ਵੱਲੋਂ ਲੁੱਟੇ ਜਾ ਰਿਹਾ ਮਨੁੱਖ। ਅਸਲ ਵਿੱਚ ਘਰ ਸੜਨ ਨਾਲ ਬੰਦਾ ਨਹੀਂ ਸੜਦਾ, ਧਨ ਸੜਨ ਨਾਲ ਨਹੀਂ ਸੜਦਾ, ਅਸਲ ਵਿੱਚ ਕਦੋਂ ਲੁੱਟੇ ਜਾਈਦਾ ਹੈ।
ਵਿਸਰਤ ਪੁਰਖ ਦਇਆਲ,
ਉਹ ਪੁਰਖ ਦਇਆ ਦਾ ਕਰ ਜਦੋਂ ਭੁੱਲ ਜਾਂਦਾ ਹੈ ਅਸਲ ਘਰ ਤੇ ਉਸ ਵੇਲੇ ਸੜਦਾ, ਅਸਲ ਧਨ ਤੇ ਉਸ ਵੇਲੇ ਸੜਦਾ। ਇੱਕ ਸੂਫੀ ਸੰਤ ਬੀਬੀ ਰਾਵੀਆ ਬਾਰੇ ਮੈਂ ਪੜ੍ਹਿਆ ਸੀ, ਇੱਕ ਦਿਨ ਉੱਚੀ ਉੱਚੀ ਰੌਲਾ ਪਾਏ ਪਈ ਤੇ ਅੱਧੀ ਰਾਤ ਦਾ ਟਾਈਮ ਹੋਵੇਗਾ, ਬਸਰੇ ਦੇ ਰਹਿਣ ਵਾਲੀ ਸੀ। ਲੋਕੋ ਦੌੜੋ ਅੱਗ ਲੱਗ ਗਈ, ਮੈਂ ਸੜ ਗਈ, ਅੱਗ ਲੱਗ ਗਈ, ਅੱਗ ਲੱਗ ਗਈ। ਲੋਕੀ ਬੜਾ ਹਿੱਤ ਪਿਆਰ ਕਰਦੇ ਸਨ ਤੇ ਬਾਰ ਬਾਰ ਇਸ ਦੀ ਚੌਂਪੜੀ ਸੀ। ਭੱਜੇ ਆਏ ਛੋਟੇ ਛੋਟੇ ਬੱਚੇ ਵਿਚਾਰੇ, ਜਿੰਨਾ ਪਾਣੀ ਘਰ ਸੀ ਉਹ ਲੈ ਕੇ ਦੌੜੇ ਆਏ, ਕੋਈ ਬਾਲਟੀ ਭਰੀ ਆਵੇ, ਕੋਈ ਘੜਾ ਚੁੱਕੀ ਆਵੇ ਕਿ ਮਾਈ ਦੇ ਘਰ ਨੂੰ ਅੱਗ ਲੱਗ ਗਈ ਹੈ, ਮਾਤਾ ਦੇ ਘਰ ਦੀ ਅੱਗ ਬੁਝਾਓ। ਪਰ ਜਦੋਂ ਕੋਲ ਆਏ ਹੈਰਾਨ ਹੋ ਗਏ, ਉੱਥੇ ਤੇ ਦੀਵਾ ਵੀ ਨੀ ਜਗ ਰਿਹਾ, ਅੱਗ ਲੱਗਣੀ ਤੇ ਕਿਤੇ ਰਹਿ ਗਈ, ਬਿਲਕੁਲ ਹਨੇਰਾ, ਤੇ ਉਹ ਖੜੀ ਰੌਲਾ ਪਾ ਰਹੀ ਹੈ ਅੱਗ ਲੱਗੀ ਹੈ, ਅੱਗ ਲੱਗੀ ਬੁਝਾਓ। ਲੋਕ ਆ ਕੇ ਕਹਿਣ ਲੱਗੇ, ਮਾਤਾ ਅੱਜ ਸਾਡੀ ਸ਼ਰਧਾ ਤੇਰੇ ਤੋਂ ਟੁੱਟ ਗਈ। ਉਹ ਕਾਹਦਾ ਸਾਧੂ ਹੈ ਜਿਹੜਾ ਝੂਠ ਬੋਲੇ, ਤੈਨੂੰ ਅਸੀਂ ਫਕੀਰ ਸਮਝਦੇ ਰਹੇ ਹਾਂ, ਤੇਰਾ ਆਦਰ ਕਰਦੇ ਰਹੇ ਹਾਂ, ਪਰ ਤੂੰ ਇਹ ਝੂਠ, ਏਡਾ ਝੂਠ ਬੋਲਿਆ, ਕਿੱਥੇ ਹੈ ਅੱਗ? ਕਹਿਣ ਲੱਗੀ, ਬਸ ਅੱਗ ਤੇ ਜ਼ਰੂਰ ਹੈ, ਤੁਹਾਡੀ ਮੇਰੀ ਅੱਗ ਵਿੱਚ ਫਰਕ ਹੈ। ਤੁਸੀਂ ਰੌਲਾ ਪਾਉਂਦੇ ਹੋ ਜਦੋਂ ਬਾਹਰ ਦਾ ਘਰ ਸੜਦਾ, ਤੇ ਮੈਂ ਰੌਲਾ ਪਾਉਂਦੀ ਹਾਂ ਜਦੋਂ ਅੰਦਰ ਦਾ ਘਰ ਸੜਦਾ। ਤੁਸੀਂ ਲੈ ਕੇ ਕੀ ਆਏ? ਕਹਿਣ ਲੱਗੇ ਪਾਣੀ। ਕਹਿਣ ਲੱਗੇ, ਬਾਹਰ ਦੇ ਪਾਣੀ ਨਾਲ ਅੰਦਰ ਦੀ ਅੱਗ ਨਹੀਂ ਬੁਝਣੀ। ਉਹ ਅੱਗ ਲੱਗੀ ਹੈ ਜਿਸ ਨੇ ਮਨ ਸਾੜ ਕੇ ਰੱਖ ਦਿੱਤਾ, ਉਹ ਅੱਗ ਲੱਗੀ ਹੈ। ਬਾਣੀ ਵਿੱਚ ਇਸ ਅੱਗ ਦਾ ਜ਼ਿਕਰ ਹੈ, ਉਹ ਕਿਹੜੀ ਹੈ? ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਭਾਵੇਂ ਦੱਜੇ ਨਾਨਕਾ ਤਰੀਏ ਕਰਮੀ ਲੱਗ, ਅੰਦਰ ਦੀ ਅੱਗ ਕੀ ਹੈ? ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਜਿਉ ਕੰਚਨ ਸੁਹਾਗਾ ਢਾਲ ਹੈ। ਤ੍ਰਿਸ਼ਨਾ ਯਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸ਼ਰਨਾਈ। ਇਹ ਅੰਦਰ ਦੀ ਅੱਗ, ਸਾਹਿਬ ਜੀ ਕਹਿੰਦੇ ਨੇ ਤੈਨੂੰ ਰੋਣਾ ਤਾਂ ਚਾਹੀਦਾ, ਕਦੀ ਨੀ ਰੋਂਦਾ, ਭਾਈ ਮੈਂ ਅੰਦਰੋਂ ਸੜ ਗਿਆ, ਸਭ ਕੁਝ ਜਲ ਗਿਆ, ਰਾਖ ਹੋ ਗਿਆ, ਮੈਨੂੰ ਬਚਾਓ, ਕਦੀ ਦੁਹਾਈ ਦਿੱਤੀ ਹੈ? ਤੂੰ ਦੁਹਾਈ ਦੇ ਭਾਈ, ਰੱਬ ਦੇ ਪਿਆਰਿਓ ਮੈਨੂੰ ਬਚਾਓ, ਸਤਿਗੁਰੂ ਮੈਨੂੰ ਬਚਾ ਲਓ। ਸਿੱਖ ਨਾਮ ਅਭਿਆਸੀ ਐਸੀਆਂ ਜੋਦੜੀਆਂ ਕਰਦੇ ਰਹੇ। ਇੱਕ ਵਾਰੀ ਸਿੱਖਾਂ ਨੇ ਇਕੱਠੇ ਆ ਕੇ ਖਲੋ ਕੇ ਬੇਨਤੀ ਕੀਤੀ, ਪਾਤਸ਼ਾਹ ਜੰਗਲ ਨੂੰ ਅੱਗ ਲੱਗ ਜਾਂਦੀ ਹੈ ਤੇ ਜਾਨਵਰ ਭੱਜ ਕੇ ਨਦੀ ਵਿੱਚ ਜਾਂਦੇ ਨੇ, ਤੇ ਸੰਸਾਰ ਨੂੰ ਅੱਗ ਲੱਗੀ, ਸਾਡਾ ਮਨ ਸੜ ਰਿਹਾ, ਅਸੀਂ ਕਿੱਥੇ ਜਾਈਏ? ਕਹਿਣ ਲੱਗੇ, ਤੁਸੀਂ ਸਾਧ ਸੰਗਤ ਵਿੱਚ ਆ ਜਾਓ, ਤੁਹਾਡੀ ਅੱਗ ਬੁੱਝ ਜਾਏਗੀ, ਕਿਉਂਕਿ ਸੰਗਤ ਦੇ ਵਿੱਚ ਅੰਮ੍ਰਿਤ ਵਰਸਦਾ ਹੈ। ਔਰ ਸੱਚ ਇਹ ਹੈ, ਜੇ ਸੰਗਤ ਵਿੱਚ ਆ ਕੇ ਵੀ ਮਨ ਦੀ ਅੱਗ ਨਹੀਂ ਨਾ ਬੁੱਝੀ, ਫਿਰ ਉਸ ਬਰਸਾਤ ਵਿੱਚ ਅਸੀਂ ਭਿੱਜੇ ਨਹੀਂ। ਹੁਣ ਐਸਾ ਵੀ ਹੋ ਜਾਂਦਾ, ਮੀਂਹ ਬਰਸਦਾ ਰਹਿੰਦਾ, ਬੰਦਾ ਭਿੱਜਦਾ ਵੀ ਨਹੀਂ, ਜਿੰਨਾ ਪ੍ਰਬੰਧ ਕੀਤੇ ਨੇ, ਸਿਰ ਕੱਜਿਆ, ਛਾਤਾ ਤਗੜਾ ਕੋਈ ਉੱਪਰ ਲਿਆ ਚੌੜਾ, ਜਾਂ ਕੋਈ ਹੋਰ ਵਾਟਰਪਰੂਫ ਕੱਪੜੇ ਪਾਏ ਨੇ, ਉਹ ਕਿੱਥੇ ਭਿੱਜਦੇ ਨੇ? ਤੇ ਬੰਦਾ ਸੰਗਤ ਵਿੱਚ ਵੀ ਆ ਜਾਏ ਤੇ ਪ੍ਰਬੰਧ ਕਰਕੇ ਆਏ ਕਿ ਮੈਂ ਭਿੱਜਣਾ ਨਹੀਂ, ਅਸਰ ਨਹੀਂ ਹੋਣ ਦੇਣਾ, ਤੇ ਐਸਾ ਹੋ ਸਕਦਾ ਨਾ ਭਿੱਜੇ। ਪਰ ਇੱਥੇ ਅੰਮ੍ਰਿਤ ਬਰਸ ਰਿਹਾ, ਸ਼ਬਦ ਵਿਚਾਰ ਦਾ ਚਿਮ ਚਿਮ ਬਰਸ ਹੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰ। ਬਾਣੀ ਵੀ ਸਪਸ਼ਟ ਕਿਹਾ ਕਿ ਸਾਵਨ ਵਨ ਹਰਿਆਵਲੇ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਸਾਵਨ ਵਨ ਹਰਿਆਵਲੇ ਸੁੱਕੇ ਜਾਵਾਹ, ਸਭ ਕੋ ਸਰਸੈ ਵਰਸਦਾ ਝੂਰੇ ਜੋਲਾਹ, ਸਭਨਾ ਰਾਤ ਮਿਲਾਵੜਾ ਚੱਕਵੀ ਦੋਰਾਹ, ਸੰਤ ਸਮੁੰਦੋ ਸਖਣਾ ਰੋਵੈ ਦੇ ਤਾਹ, ਤਿਉਂ ਜਗ ਅੰਦਰ ਬੇਮੁਖਾਂ ਨਿਤ ਉਬੈ ਸਾਹਾ। ਕਹਿੰਦੇ ਨੇ ਕੁਛ ਐਸੇ ਨੇ ਜਿਹੜੇ ਉਸ ਦੀ ਕਿਰਪਾ ਦੀ ਬਰਸਾਤ ਵਿੱਚ ਨਹੀਂ ਭਿੱਜਦੇ। ਉਹ ਕਹਿੰਦੇ ਨੇ ਹੇ ਮੋਹਸਨ, ਭਾਈ ਅਸਲ ਤੇ ਘਰ ਜਿਹੜਾ ਅੰਦਰ ਦਾ, ਜੇ ਉਹ ਸੜ ਗਿਆ ਤੇ ਬੇਹਾਲ ਹੋ, ਅੰਦਰ ਦੇ ਆਤਮਕ ਗੁਣ ਸੜ ਗਏ, ਰੱਬ ਵਿਛੜ ਗਿਆ, ਤੇ ਬੰਦੇ ਨੂੰ ਇੰਜ ਰੋਣਾ ਚਾਹੀਦਾ, ਰੱਬ ਦੀ ਯਾਦ ਨਹੀਂ ਆਈ ਤੇ ਇੰਜ ਰੋਣਾ ਚਾਹੀਦਾ ਜਿਵੇਂ ਘਰ ਸੜ ਗਿਆ ਹੋਵੇ, ਜੇ ਰੱਬ ਦੀ ਯਾਦ ਨਹੀਂ ਆਈ ਤੇ ਇੰਜ ਰੋਣਾ ਚਾਹੀਦਾ ਜਿਵੇਂ ਧਨ ਸੜ ਗਿਆ ਹੋਵੇ। ਉਹ ਕਹਿੰਦੇ ਨੇ ਇਸ ਤਰ੍ਹਾਂ ਉਸ ਤੇਰੇ ਪ੍ਰੇਮ ਵਿੱਚ ਵਿਛੜਦਿਆਂ ਰੱਬ ਦਾ ਪਿਆਰਾ ਬੇਹਾਲ ਹੋ ਜਾਂਦਾ ਹੈ।
ਹਾਂਜੀ, ਜਾ ਕੋ ਪ੍ਰੇਮ ਸੁਭਾਅ ਹੈ,
ਸੁਭਾਅ ਦਾ ਅਰਥ ਹੁੰਦਾ ਸਵਾਰਥ, ਮਨੋਰਥ, ਬੰਦੇ ਦਾ ਸਵਾਰਥ ਵੀ ਵੱਖ ਵੱਖ ਹੈ, ਕਿਸੇ ਦਾ ਕੋਈ ਕਿਸੇ ਦਾ ਕੋਈ, ਪਰ ਇੱਥੇ ਕਹਿ ਰਹੇ ਨੇ ਜਿਨ੍ਹਾਂ ਦੇ ਜੀਵਨ ਦਾ ਲਕਸ਼ ਕੀ ਹੈ, ਮੰਤਵ ਕੀ ਹੈ, ਸਵਾਰਥ ਕੀ ਹੈ, ਪ੍ਰੇਮ ਕਿ ਰੱਬ ਦਾ ਪ੍ਰੇਮ ਕਿਵੇਂ ਪ੍ਰਾਪਤ ਹੋਵੇ, ਜਿਨ੍ਹਾਂ ਦਾ ਪ੍ਰੇਮ ਸੁਭਾਅ ਹੈ, ਪ੍ਰੇਮ ਮਨੋਰਥ ਹੈ।
ਚਰਨ ਚਿਤਵ ਮਨ ਮਾਨ,
ਆਪਣੇ ਮਨ ਵਿੱਚ ਪਰਮਾਤਮਾ ਦੇ ਚਰਨਾਂ ਦਾ ਚਿਤਵਨ, ਉਹਨਾਂ ਦਾ ਚੇਤਾ ਕਰਦੇ ਰਹਿੰਦੇ ਹਨ।
ਨਾਨਕ ਬਿਰਹੀ ਬ੍ਰਹਮ ਕੈ,
ਕਹਿੰਦੇ ਨੇ ਜਿਹੜੇ ਬ੍ਰਹਮ ਦੇ ਬਿਰਹੀ ਹਨ, ਬਿਰਹੀ ਦਾ ਅਰਥ ਹੁੰਦਾ ਪ੍ਰੇਮੀ, ਅਸਲ ਵਿੱਚ ਬਿਰਹੋ ਹੰਕਾਰੀਆਂ ਦੇ ਅੰਦਰ ਨਹੀਂ ਜਾਗਦਾ, ਬਿਰਹੋ ਪ੍ਰੇਮੀਆਂ ਦੇ ਅੰਦਰ ਹੀ ਜਾਗਦਾ। ਹੰਕਾਰੀ ਬੰਦਾ ਉਹਨੇ ਗੁਰੂ ਦਾ ਬਿਰਹੋ ਕੀ ਕਰਨਾ, ਉਹ ਕਹਿੰਦਾ ਇਹ ਗੁਰੂ ਛੱਡਾਂਗਾ, 20 ਗੁਰੂ ਹੋਰ ਨੇ, ਹੋਰ ਬਣਾ ਲਵਾਂਗਾ ਜਾ ਕੇ। ਹੰਕਾਰੀ ਬੰਦਾ ਕਹਿੰਦਾ ਬਹੁਤ ਕੁਛ ਹੈ ਸੰਸਾਰ ਵਿੱਚ, ਮੈਨੂੰ ਕੀ ਲੋੜ ਹੈ, ਇਹ ਧਰਮ ਛੱਡਾਂਗਾ, ਹੋਰ ਧਰਮ ਧਾਰਨ ਕਰ ਲਵਾਂਗਾ, ਤੇ ਲੋੜ ਹੀ ਕੀ ਹੈ, ਨਾ ਸੰਗਤ ਵਿੱਚ ਜਾਵਾਂਗਾ, ਇਸ ਸੰਗਤ ਵਿੱਚ ਜਾਣਾ ਹੋਰ ਕੋਈ ਲੱਭ ਲਵਾਂਗਾ। ਜਿਹੜਾ ਹੰਕਾਰੀ ਹਮੇਸ਼ਾ ਹੋਰ ਦੀ ਗੱਲ ਕਰਦਾ ਹੈ, ਪ੍ਰੇਮੀ ਕਹਿੰਦਾ ਨੇ ਇਸ ਬਿਨਾਂ ਹੋਰ ਥਾਂ ਹੀ ਕੋਈ ਨਹੀਂ, ਮੇਰਾ ਟਿਕਾਣਾ ਹੀ ਕੋਈ ਨਹੀਂ, ਮੈਂ ਕਿੱਥੇ ਜਾਵਾਂਗਾ। ਇੱਥੇ ਕਹਿ ਰਹੇ ਨੇ ਕਿ ਜਿਹੜੇ ਬ੍ਰਹਮ ਦੇ ਬਿਰਹੀ ਨੇ, ਨਾਨਕ ਬਿਰਹੀ ਬ੍ਰਹਮ ਕੋ ਕੇ, ਕਿਸੇ ਹੋਰ ਥਾਂ ਤੇ ਨਹੀਂ ਜਾਂਦੇ, ਉਹ ਕਹਿੰਦੇ ਨੇ ਟਿਕਾਣਾ ਹੀ ਕੋਈ ਨਹੀਂ। ਭਾਈ ਗੁਰਦਾਸ ਜੀ ਨੇ ਜਿਵੇਂ ਲਿਖਿਆ, ਉਹ ਕਹਿੰਦੇ ਨੇ ਬੱਚਾ ਆਪਣੀ ਮਾਂ ਨੂੰ ਭੁੱਲ ਕੇ ਕਿਸੇ ਹੋਰ ਗਾਂ ਥੱਲੇ ਜਾ ਪਏ, ਉਹ ਮੂੰਹ ਤੇ ਲੱਤ ਮਾਰਦੀ ਹੈ, ਦੁੱਧ ਉੱਥੇ ਕਿੱਥੋਂ ਮਿਲਣਾ ਹੈ। ਲਾ ਗਾਂ ਬੜਾ ਖੁਸ਼ ਹੁੰਦੀ ਹੈ, ਪਰ ਜੇ ਆਪਣਾ ਬੱਛਾ ਆਵੇ ਤੇ ਤਾਂ, ਨਹੀਂ ਤੇ ਨਹੀਂ। ਜੈਸੇ ਬਛਰਾ ਬਿਛਰ ਪਰੇ ਆਣ ਗਾਏ ਥਨ, ਦੁਗਧ ਨਾ ਪਾਨ ਕਰੇ ਮਾਰ ਕਰੇ ਲਾਤ ਕੇ, ਜੈਸੇ ਰਾਜ ਦੁਆਰ ਤਜ ਆਣ ਦੁਆਰ, ਜਾਤ ਜਨ ਹੋਤ ਮਾਨ ਭੰਗ, ਮਹਿਮਾ ਕਾਹੂ ਨਾ ਬਾਤ ਕੇ, ਜੈਸੇ ਮਾਨ ਸਰ ਤਿਆਗ ਆਣ ਸਰ, ਜਾਤ ਹੰਸ ਖਾਤ ਨਾ ਮੁਕਤਾ ਫਲ ਭੁਗਤ ਜੋ ਗਾਤ ਕੇ, ਤੈਸੇ ਗੁਰਸਿੱਖ ਆਣ ਦੇਵ ਕੀ ਸ਼ਰਨ ਜਾਤ, ਕਹਿਓ ਨਾ ਪਰਤ ਰਾਖ ਸਖਤ ਨਾ ਪਾਤ ਕੀ। ਕਹਿੰਦੇ ਨੇ ਕਿੱਥੇ ਜਾਵਾਂਗੇ, ਹੋਰ ਸਾਡਾ ਟਿਕਾਣਾ ਹੀ ਕੋਈ ਨੀ। ਨਾਨਕ ਬਿਰਹੀ ਬ੍ਰਹਮ ਕੇ, ਆਣ ਨਾ ਕਤੂ ਜਾਏ, ਆਣ ਦਾ ਅਰਥ ਹੈ ਹੋਰ, ਹੋਰ ਕਿਸੇ ਥਾਂ ਤੇ ਨਹੀਂ ਜਾਂਦੇ।
ਲੱਖ ਘਾਟੇ ਉੱਚਾ ਕਰੋ,
ਕਹਿੰਦੇ ਨੇ ਲੱਖਾਂ ਘਾਟੀਆਂ ਤੇ ਬਹੁਤ ਉੱਚਾ ਜਿਹੜਾ ਟਿਕਾਣਾ ਹੈ।
ਚੰਚਲ ਚੇਤ ਬਿਹਾਰ,
ਇਹ ਹੰਕਾਰ ਦੀਆਂ ਪਹਾੜੀਆਂ ਤੇ, ਹੰਕਾਰ ਦੇ ਟਿੱਬਿਆਂ ਤੇ ਜਿਹੜਾ ਚੰਚਲ ਚਿੱਤ ਹੈ ਚੜ੍ਹਦਾ, ਬਿਹਾਲ ਹੋ ਜਾਂਦਾ ਹੈ। ਜਿੱਡਾ ਵੱਡਾ ਹੰਕਾਰੀ ਹੋਵੇਗਾ, ਓਨਾ ਹੀ ਜ਼ਿਆਦਾ ਦੁਖੀ ਹੋਵੇਗਾ। ਹੰਕਾਰ ਦਾ ਟਿੱਬਾ ਜਿਹੜਾ ਹੈ, ਉਹ ਕਦੀ ਭਿੱਜਦਾ ਤੇ ਹੈ ਨਹੀਂ, ਬਰਸਾਤ ਪੈਂਦੀ ਹੈ ਨੀਵੇਂ ਪਾਸੇ ਆ ਜਾਂਦੀ ਹੈ। ਇਸੇ ਲਈ ਕਹਿ ਦਿੱਤਾ ਸੀ ਬਾਬਾ ਫਰੀਦ ਜੀ ਨੇ, ਕਹਿੰਦੇ ਨੇ ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ, ਅੱਗੇ ਮੂਲ ਨਾ ਆਵੇ ਦੋਜਕ ਸੰਧੀ ਪਾਏ। ਇਹ ਜਿਹੜਾ ਚੰਚਲ ਚਿੱਤ ਹੈ, ਭਾਈ ਉੱਚੇ ਥਾਂ ਤੇ ਜਾਂਦਾ ਤੇ ਹੈ, ਉੱਚੇ ਰੱਬ ਵੱਲ ਨਹੀਂ ਜਾਂਦਾ। ਉੱਚੇ ਹਾਂ, ਉਚਿਆਈ ਦਾ ਵੀ ਫਰਕ ਹੈ, ਇੱਕ ਉਚਿਆਈ ਹੈ ਗੁਣਾਂ ਦੀ, ਪਰਮਾਤਮਾ ਦੀ ਜੋ ਗੁਰੂ ਨੇ ਦੱਸੀ ਹੈ, ਅਤਿ ਉੱਚਾ ਤਾਂਕਾ ਦਰਬਾਰਾ, ਇਹ ਉੱਚਾ ਤੇ ਜਾਂਦਾ ਹੈ ਪਰ ਹੰਕਾਰ ਕਰਕੇ। ਕਹਿੰਦਾ ਉੱਚਾ ਜਾਣਾ, ਹੰਕਾਰ ਨੂੰ ਨਾਲ ਲੈ ਕੇ ਜਾਣਾ, ਹੰਕਾਰ ਦੇ ਟਿੱਬੇ ਤੇ ਚੜ੍ਹਨਾ। ਹੰਕਾਰ ਕੀ ਹੈ, ਪਦਾਰਥਾਂ ਤੇ ਢੇਰ ਤੇ ਖੜਾ ਹੋਵਾਂ, ਸਾਰਾ ਜਗਤ ਵੇਖੇ ਕਿ ਉਹ ਕੋਈ ਬੰਦਾ ਏਡਾ ਉੱਚਾ ਖਲੋਤਾ ਹੈ। ਗੁਰਮੁਖ ਜਨ ਜਿਹੜਾ ਉਹ ਕਹਿੰਦਾ ਉੱਚੇ ਖਲੋਣ ਦੀ ਲੋੜ ਨਹੀਂ, ਮੈਂ ਸਭ ਤੋਂ ਨੀਵਾਂ ਹੋ ਕੇ ਖੜਾ ਹੋਵਾਂਗਾ। ਆਪ ਸਕੋ ਜੋ ਜਾਣੇ ਨੀਚਾ, ਸੋ ਗਣੀਐ ਸਭ ਤੇ ਉੱਚਾ। ਕਮਾਲ ਗੱਲ ਹੈ, ਹੁੰਦਾ ਨੀਵਾਂ ਲੇਕਿਨ ਉੱਚਾ ਗਿਣਿਆ ਜਾਂਦਾ ਹੈ। ਇੱਕ ਉੱਚਾ ਗਿਣਨ ਲਈ ਉੱਚਾ ਹੁੰਦਾ ਤੇ ਉਹ ਸਭ ਤੋਂ ਨੀਵਾਂ ਹੋ ਜਾਂਦਾ। ਇੱਥੇ ਬੜਾ ਸੁੰਦਰ ਕਿਹਾ, ਕਹਿੰਦੇ ਨੇ ਲੱਖਾਂ ਘਾਟੀਆਂ ਤੇ ਉੱਚਾ ਚੜ੍ਹ ਕੇ ਚੰਚਲ ਚਿੱਤ ਹਾਲੋਂ ਬੇਹਾਲ ਹੋ ਜਾਂਦਾ ਹੈ।
ਦੇਖੋ
ਨੀਚ ਕੀਚ ਦਾ ਅਰਥ ਹੁੰਦਾ ਚਿੱਕੜ। ਹੁਣ ਚਿੱਕੜ ਜਿਹੜਾ ਉੱਚੇ ਥਾਵਾਂ ਤੇ ਨਹੀਂ, ਪਹਾੜ ਤੇ ਚਿੱਕੜ ਤੇ ਨਹੀਂ ਆਉਣਾ, ਉਹ ਤੇ ਨੀਵੇਂ ਥਾਂ ਤੇ ਹੋਵੇਗਾ। ਪਰ ਇਹ ਵੀ ਕਦੀ ਨੀ ਸੁਣਿਆ ਕਿ ਪਹਾੜ ਦੀ ਚੋਟੀ ਉੱਤੇ ਕਮਲ ਫੁੱਲ ਪੈਦਾ ਹੋਇਆ ਹੋਵੇ, ਉਹ ਨੀਵੇਂ ਥਾਂ ਤੇ ਪੈਦਾ ਹੁੰਦਾ। ਸੱਤੇ ਬਲਵੰਡ ਦੀ ਵਾਰ ਪੜੋ, ਉੱਥੇ ਵੀ ਕਿਹਾ ਜਿਨ ਕੀਤਾ ਕੀਤੀ ਸੋ ਮੰਨਣਾ, ਉਹ ਸਾਲ ਜਵਾਹੇ ਸ਼ਾਲੀ, ਦੋਵਾਂ ਵਿੱਚੋਂ ਸ੍ਰੇਸ਼ਟ ਕੌਣ ਹੈ ਜਿਹਨੇ ਸੇਵਾ ਕੀਤੀ ਮੰਨਣ ਯੋਗ ਹੋ ਗਿਆ। ਕਹਿੰਦੇ ਨੇ ਸ੍ਰੇਸ਼ਟ ਕੌਣ ਹੈ, ਮੂੰਜੀ ਕੇ ਜਵਾਂ ਦਾ ਬੂਟਾ। ਮੂੰਜੀ ਹੁੰਦੀ ਹੈ ਨੀਵੇਂ ਥਾਂ ਪਾਣੀ ਵਿੱਚ, ਜਵਾਂ ਹੁੰਦਾ ਉੱਚੇ ਥਾਂ। ਲੇਕਿਨ ਜਵਾਨ ਉੱਤੇ ਕੰਡੇ ਕੰਡੇ ਲੱਗਦੇ ਨੇ, ਮੂੰਹ ਜੀ ਵਿੱਚ ਚੌਲ ਹੁੰਦੇ ਨੇ। ਸ੍ਰੇਸ਼ਟ ਕੌਣ ਹੈ? ਜਿਨ ਕੀਤੀ ਸੋ ਮੰਨਣਾ, ਪੋ ਸਾਲ ਜਵਾਹ ਹੈ ਸਾਲੀ। ਇੱਥੇ ਕਹਿ ਰਹੇ ਨੇ ਨੀਚ ਕੀਚ, ਚਿੱਕੜ ਬੜਾ ਨੀਵੇਂ ਥਾਂ ਹੈ, ਨਿਮਰਤ ਗਣੀ, ਪਰ ਉਸ ਵਿੱਚ ਨਿਮਰਤਾ ਬਹੁਤ ਹੈ। ਸਿੱਖੀ ਬਾਰੇ ਵੀ ਇਹੀ ਕਿਹਾ ਨਾ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਵਾਨ ਨੂੰ ਨਿਰਮਲ ਸੀਤਲ ਸੁੱਧ ਪੁਰਾਣੀ, ਤੱਤਾ ਹੋਵੇ ਧੁੱਪ ਵਿੱਚ ਛਾਵੇਂ ਠੰਡੇ ਵਿਰਤੀ ਹਾਨੀ, ਬਹੁ ਰੰਗੀ ਇੱਕ ਰੰਗ ਹੈ ਸਭਨਾ ਅੰਦਰ ਏਕੋ ਜਾਣੀ, ਅਗਨ ਬੁਝਾਏ ਤਪਤ ਵਿੱਚ ਠੰਡਾ ਹੋਵੇ ਬਿਲਮ ਨਾ ਆਨੀ, ਤਪਦਾ ਪਰ ਉਪਕਾਰ ਨੂੰ ਠੰਡੇ ਪਰ ਉਪਕਾਰ ਵਿਹਾਨੀ। ਗੁਰਸਿੱਖੀ ਦੀ ਇਹ ਨਿਸ਼ਾਨੀ, ਸਿੱਖ ਜਿਹੜਾ ਹੈ ਨੀਵਾਂ ਹੁੰਦਾ ਉਸ ਦਾਤੇ ਦੇ ਅੱਗੇ, ਝੁਕਦਾ ਉਸ ਦਾਤੇ ਦੇ ਅੱਗੇ, ਮਿਟ ਜਾਂਦਾ ਆਪਣੇ ਪ੍ਰਮਾਤਮਾ ਦੇ ਅੱਗੇ। ਨੀਚ ਕੀਚ ਨਿਮਰਤ ਗਣੀ, ਕਰਨੀ ਕਮਲ ਜਮਾਲ, ਜਮਾਲ ਦਾ ਅਰਥ ਹੈ ਸੁੰਦਰ, ਕਹਿੰਦੇ ਨੇ ਚੰਗੀ ਕਰਨੀ ਕਰਕੇ ਉਹ ਸੁੰਦਰ ਕਮਲ ਨੂੰ ਜਨਮ ਦਿੰਦਾ, ਉੱਥੇ ਕਮਲ ਪੈਦਾ ਹੁੰਦਾ। ਇਸੇ ਤਰ੍ਹਾਂ ਜਿਹੜਾ ਨਾਮ ਜਪਣ ਵਾਲਾ ਹੈ, ਮਨ ਕਰਕੇ ਨੀਵਾਂ ਹੈ, ਤੇ ਨਾਮ ਦਾ ਕਮਲ ਐਸੇ ਹਿਰਦੇ ਵਿੱਚ ਹੀ ਪਾਈ ਖਿੜਦਾ ਹੈ।
ਕਮਲ ਨੈਣ ਅੰਜਨ ਸਿਆਮ,
ਪੰਕਤੀ ਵਿੱਚ ਉਸਦਾ ਸਰਗੁਣ ਰੂਪ ਇੰਜ ਬਿਆਨਿਆ, ਜਿਵੇਂ ਪੰਕਤੀ ਗੁਰੂ ਅਰਜਨ ਦੇਵ ਜੀ ਦੀ ਹੈ, ਤੇਰੇ ਬੰਕੇ ਲੋਇਨ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਇੱਥੇ ਕਹਿ ਰਹੇ ਨੇ ਜੇ ਤੂੰ ਉਸ ਨੂੰ ਪ੍ਰਾਪਤ ਕਰਨਾ ਚਾਹੁੰਦਾ ਜਿਸ ਦੇ ਕਮਲ ਵਰਗੇ ਨੈਣ ਨੇ, ਅੰਜਨ ਸਿਆਮ ਜਿਸ ਦੇ ਨੇਤਰਾਂ ਵਿੱਚ ਅੰਜਨ ਹੈ ਔਰ ਸਿਆਮ ਬੜਾ ਸੁੰਦਰ ਰੰਗ ਵਾਲਾ ਹੈ।
ਹਾਂਜੀ, ਚੰਦਰ ਬਦਨ ਚਿੱਤ ਚਾਂਦ,
ਚੰਦ ਵਰਗਾ ਜਿਸਦਾ ਬਦਨ ਹੈ, ਚਿੱਤ ਜਿਸਦਾ ਬੜਾ ਹੀ ਸੁੰਦਰ ਹੈ।
ਮੋਸਨ ਮਗਨ ਮਰਮ ਸਿਓ,
ਉਸਦੇ ਮਰਮ ਉਸਦੇ ਭੇਦ ਵਿੱਚ ਜਿਹੜਾ ਮਸਤ ਹੋ ਜਾਂਦਾ, ਮਗਨ ਹੋ ਜਾਂਦਾ, ਉਸ ਨਾਲ ਜਿਸਦੀ ਲਿਵ ਲੱਗ ਜਾਂਦੀ ਹੈ।
ਖੰਡ ਖੰਡ ਕਰ
ਤੇ ਜਿਹੜਾ ਸ਼ਿੰਗਾਰ ਹੈ, ਜੋ ਇਹਨੇ ਸ਼ੋਭਾ ਬਾਹਰ ਦੀ ਬਣਾਈ, ਜੋ ਭੇਗ ਪਹਿਰਾਵਾ ਹੈ, ਸਭ ਕੁਛ ਜਿਹੜਾ ਉਸ ਤੋਂ ਵਾਰਨ ਵਾਸਤੇ ਤਿਆਰ ਹੋ ਜਾਂਦਾ। ਇਹ ਜੋ ਹਾਰ, ਕਿਹੜੇ ਹਾਰ ਜਿਨ੍ਹਾਂ ਦਾ ਪਿੱਛੇ ਜ਼ਿਕਰ ਆ ਗਿਆ, ਜਪ ਤਪ ਸੰਜਮ ਹਰਖ ਸੁਖ ਮਾਨ ਮਹਾਤਿਆਰ ਗਰਭ, ਇਹ ਜਿਹੜੇ ਹਾਰ ਬਣਾਏ ਨੇ ਨਾ ਕਰਮ ਕਾਂਡਾਂ ਦੇ, ਜਿਹੜਾ ਤੋੜਨ ਲਈ ਤਿਆਰ ਹੋ ਜਾਏ, ਜਿਹੜੇ ਟੁਕੜੇ ਟੁਕੜੇ ਕਰਨ ਲਈ ਤਿਆਰ ਹੋ ਜਾਏ ਕਿ ਲਓ ਦਾਤਾ ਮੈਂ ਸਭ ਕੁਝ ਹੀ ਤੁਹਾਡੇ ਤੋਂ ਵਾਰਨ ਲਈ ਤਿਆਰ ਹਾਂ। ਜਪ ਤਪ ਸੰਜਮ ਹਰਖ ਸੁਖ ਮਾਨ ਮਹਾਤਿਆਰ ਗਰਭ, ਮੋਸਨ ਨਿਮਕ ਪ੍ਰੇਮ ਪਰ ਵਾਰ ਵਾਰ ਦਿਓ ਸਰਬ, ਖੰਡ ਖੰਡ ਕਰ ਹਾਰ, ਟੁਕੜੇ ਟੁਕੜੇ ਇਹਨਾਂ ਹਾਰਾਂ ਦੇ ਜੋ ਕਰ ਸਕੇ ਉਸ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ।
ਮਗਨ ਭਇਓ ਪ੍ਰੇਮ ਪ੍ਰੇਮ ਸਿਓ,
ਉਸ ਪਿਆਰੇ ਦੇ ਪ੍ਰੇਮ ਵਿੱਚ ਜੋ ਮਗਨ ਹੋ ਗਿਆ, ਜੋ ਪਿਆਰੇ ਦੇ ਪ੍ਰੇਮ ਵਿੱਚ ਇੱਕ ਹੋ ਗਿਆ, ਲੀਨ ਹੋ ਗਿਆ, ਸ਼ੁੱਧ ਬੁੱਧੀ ਭੁਲਾ ਬੈਠਾ ਹੈ।
ਬੋਧ ਨਾ ਸਿਮਰਤ ਅੰਗ,
ਜਿਸ ਨੂੰ ਆਪਣੇ ਅੰਗ ਆਪਣੇ ਸਰੀਰ ਦੀ ਕੋਈ ਸ਼ੁੱਧ ਬੁੱਧ ਨਹੀਂ ਰਹਿ ਗਈ।
ਪ੍ਰਗਟ ਭਇਓ ਸਭ ਲੋ ਮਹਿ,
ਸਾਰੇ ਜਗਤ ਵਿੱਚ ਪ੍ਰਗਟ ਹੋ ਗਿਆ, ਉਸ ਦੀ ਪ੍ਰਸਿੱਧੀ ਹੋ ਗਈ। ਕਿਸ ਦੀ ਪ੍ਰਸਿੱਧੀ ਹੋ ਗਈ? ਕਿਸੇ ਬੰਦੇ ਦੀ? ਕਹਿੰਦੇ ਨੇ ਨਹੀਂ, ਛੋਟੇ ਜਿਹੇ ਕੀੜੇ ਦੀ ਉਸ ਦੀ ਪ੍ਰਸਿੱਧੀ। ਕਵੀ ਉਸਤੇ ਕਵਿਤਾ ਲਿਖਣ ਲੱਗ ਪਏ, ਸਾਹਿਤਕਾਰਾਂ ਉਸਤੇ ਬਹੁਤ ਕੁਛ ਲਿਖਿਆ ਹੈ, ਉਸਦੀ ਇੰਨੀ ਪ੍ਰਸਿੱਧੀ ਹੋ ਗਈ ਹੈ।
ਨਾਨਕ ਅਧਮ ਪਤੰਗ,
ਅਧਮ ਦਾ ਅਰਥ ਹੁੰਦਾ ਹੈ ਨੀਚ, ਨੀਵਾਂ ਜਿਹਾ ਕੀੜਾ, ਇਹ ਤੇ ਜੀ ਕੀੜਾ ਹੈ। ਉਹ ਕਹਿੰਦੇ ਨੇ ਪਤੰਗੇ ਦੀ ਇੰਨੀ ਉਪਮਾ ਹੋ ਗਈ, ਪ੍ਰਸਿੱਧੀ ਹੋ ਗਈ, ਸਾਰਾ ਜਗਤ ਉਸਦੇ ਬਾਰੇ ਸਮਝਣ ਲੱਗ ਪਿਆ। ਭਾਈ ਗੁਰਦਾਸ ਜੀ ਨੇ ਇੱਕ ਕਵਿਤ ਲਿਖਿਆ ਹੈ, ਉਹ ਮੈਂ ਆਪ ਜੀ ਦੇ ਸਾਹਮਣੇ ਰੱਖਾਂ। ਕਹਿੰਦੇ ਨੇ ਵੇਖੋ, ਜੇ ਕਿਸੇ ਪ੍ਰੇਮ ਸਿੱਖਣਾ ਹੈ ਤੇ ਪਤੰਗੇ ਕੋਲੋਂ ਸਿੱਖੇ, ਜੇ ਕਿਸੇ ਪ੍ਰੇਮ ਸਿੱਖਣਾ ਹੈ ਤੇ ਮੱਛੀ ਕੋਲੋਂ ਸਿੱਖੇ। ਕਮਾਲ ਗੱਲ ਹੈ, ਚਾਹੀਦਾ ਇਹ ਸੀ ਕਿ ਪ੍ਰੇਮ ਕਿਸੇ ਸਿੱਖਣਾ ਤੇ ਬੰਦੇ ਕੋਲੋਂ ਸਿੱਖੇ, ਕਿਉਂਕਿ 84 ਦਾ ਸਰਦਾਰ ਜੋ ਹੈ ਇਹ ਸਭ ਤੋਂ ਉੱਤਮ ਹੈ, ਰੱਬ ਨੇ ਬੋਧੇ ਨੂੰ ਬਖਸ਼ੀ ਹੈ। ਪਰ ਗੱਲ ਉਲਟੀ, ਕਹਿੰਦੇ ਨੇ ਬੰਦੇ ਪ੍ਰੇਮ ਸਿੱਖਣਾ ਹੈ ਤੇ ਪਤੰਗੇ ਕੋਲੋਂ ਸਿੱਖ। ਕਹਿੰਦੇ ਨੇ ਜੈਸੇ ਦੀਪ ਦਿਪਤ ਪਤੰਗ ਲੋਟ ਪੋਟ ਹੋਤ, ਦੀਪਕ ਪਿਆਵਤ ਪਤੰਗ ਪ੍ਰੀਤ ਰੀਤ ਲਗ, ਦੀਪਕਰ ਮਹਾਂ ਵਿਪਰੀਤ ਮਿਲੇ ਜਾ ਰਹੇ। ਬੜਾ ਸੁੰਦਰ ਬਚਨ ਕਿਹਾ ਔਰ ਸਿੱਖਣ ਵਾਲਾ ਹੈ, ਸਮਝਣ ਵਾਲਾ ਹੈ। ਕਹਿੰਦੇ ਨੇ ਬੜੇ ਪਿਆਰ ਨਾਲ ਪਤੰਗਾ ਉੱਡ ਕੇ ਆਇਆ ਦੀਵੇ ਤੇ, ਉਹਨੇ ਪਿਆਰ ਨਹੀਂ ਕੀਤਾ। ਪਤੰਗਾ ਤੇ ਪਿਆਰ ਕਰਦਾ, ਉਹਨੇ ਉਹਨੂੰ ਸਾੜ ਕੇ ਸਵਾਹ ਕਰ ਦਿੱਤਾ। ਪਰ ਦੂਸਰਾ ਪਤੰਗਾ ਫਿਰ ਜਾ ਰਿਹਾ, ਉਹ ਇਹ ਨਹੀਂ ਵੇਖਦਾ ਪਹਿਲੇ ਨੂੰ ਸਾੜ ਦਿੱਤਾ, ਲਿਹਾਜ਼ ਇਹਨੇ ਮੇਰਾ ਵੀ ਨਹੀਂ ਕਰਨਾ, ਉਹ ਵੀ ਜਾ ਰਿਹਾ, ਅਨੇਕਾਂ ਸੜ ਰਹੇ ਨੇ, ਸੜੀ ਜਾ ਰਹੇ। ਕਹਿੰਦੇ ਨੇ ਦੀਪ ਕਰ ਮਹ ਵਿਪਰੀਤ ਮਿਲੇ ਜਾ ਰਿਹਾ, ਅਲ ਚਲ ਆਵਤ ਕਮਲ ਪੈ ਸਨੇਹ ਕਰ। ਬੜਾ ਪਿਆਰ ਕਰਕੇ ਸਨੇਹ ਕਰਕੇ ਭਵਰਾ ਜਿਹੜਾ ਸੀ ਉਹ ਕਮਲ ਤੇ ਆਇਆ, ਤੇ ਉਹਨੇ ਅੱਗੋਂ ਕੀ ਕੀਤਾ, ਕਮਲ ਸੰਪਟ ਬਾਂਧ ਪ੍ਰਾਣੇ ਪ੍ਰਹਾਰ ਹੈ। ਕਮਲ ਨੇ ਉਹਨੂੰ ਬੰਦ ਕਰ ਦਿੱਤਾ ਤੇ ਉਹਦੀ ਜਾਨ ਕੱਢ ਦਿੱਤੀ, ਉਹਨੂੰ ਮਾਰ ਦਿੱਤਾ, ਪ੍ਰਾਣੇ ਪ੍ਰਹਾਰ ਹੈ। ਤੀਸਰਾ ਪ੍ਰਮਾਣ, ਮਨ ਬਚ ਕਰਮ ਜਲ ਮੀਨ ਲਿਵਲੀਨ ਗਤ। ਮਨ ਬਚਨ ਕਰਮਾਂ ਕਰਕੇ ਮੱਛੀ ਪਾਣੀ ਵਿੱਚ ਲੀਨ ਹੈ। ਗੁਰੂ ਸਾਹਿਬ ਜੀ ਨੇ ਇੱਕ ਪ੍ਰਮਾਣ ਦਿੱਤਾ, ਮੱਛਲੀ ਹੋਵਾਂ ਜਲ ਵਸਾਂ, ਜੀ ਜੰਤ ਸਭ ਸਾਰ ਉਰਵਾਰ ਪਾਰ ਮੇਰਾ ਸਭ ਵਸੈ ਹੁਣ ਮਿਲੋਂਗੀ ਬਾਂ ਪਸਾਰ। ਐਸਾ ਕਿਹਾ ਮੱਛੀ ਦਾ ਪ੍ਰੇਮ, ਜੈਸੇ ਜਲ ਜੈ ਮਨ ਬਚ ਕਰਮ ਜਲ ਮੀਨ ਲਿਵ ਲੀਨ ਗਤ। ਪਰ ਜਦੋਂ ਜਾਲ ਪੈ ਗਿਆ, ਬਿਸ਼ਰਤ ਰਾਖ ਨਾ ਸਖਤ ਗਹਿ ਡਰ ਹੈ, ਪਾਣੀ ਬਚਾ ਨਹੀਂ ਸਕਿਆ, ਪਾਣੀ ਨੇ ਉਹਨੂੰ ਰੱਖਿਆ ਨਹੀਂ, ਜਾਲ ਵਾਲਾ ਪਕੜ ਕੇ ਲੈ ਗਿਆ। ਪਰ ਉਹ ਪਾਣੀ ਨਾਲ ਪ੍ਰੇਮ ਕਰਦੀ ਹੈ, ਕਹਿੰਦੇ ਨੇ ਤੂੰ ਧਿਆਨ ਨਾਲ ਵੇਖ, ਅਦਮੇ ਅਸਾਧ ਇਹ ਜਿਹੜੇ ਪਿਆ, ਦੁਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰੈ ਨਾ ਡਰੈ। ਦੁਖਦਾਈ ਪ੍ਰੀਤ ਹੈ, ਭਵਰੇ ਨੇ ਪਿਆਰ ਕੀਤਾ ਪਰ ਦੁਖਦਾਈ ਹੈ, ਸੜ ਗਿਆ। ਮੱਛੀ ਨੇ ਪਿਆਰ ਕੀਤਾ ਪਰ ਦੁਖਦਾਈ ਹੈ, ਉਹ ਰੱਖ ਨਹੀਂ ਸਕਿਆ। ਭਵਰੇ ਪ੍ਰੀਤ ਕੀਤਾ, ਦੁਖਦਾਈ ਹੈ। ਕਹਿੰਦੇ ਨੇ ਦੁਖਦਾਈ ਪ੍ਰੀਤ ਕੀ ਪ੍ਰਤੀਤ, ਉਹਨਾਂ ਨੂੰ ਸ਼ਰਧਾ ਜ਼ਰੂਰ ਹੈ, ਤੇ ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ। ਤੇਰੇ ਵਾਸਤੇ ਤੇ ਗੁਰੂ ਆਪਣਾ ਆਪਾ ਹੀ ਕੁਰਬਾਨ ਕਰ ਦਿੰਦਾ। ਤੂੰ ਇੱਕ ਕਦਮ ਪੁੱਟਦਾ ਹੈ ਚਰਨ ਸ਼ਰਨ ਗੁਰੂ ਇੱਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਪ੍ਰਮਾਣ ਹੋਰ ਬੜਾ ਕਮਾਲ ਦਿੱਤਾ, ਕਹਿੰਦੇ ਨੇ ਸਿੱਖਾ ਮੈਂ ਅੱਜ ਇਹ ਕਹਿਣਾ ਕਿ ਉੱਤਮ ਜਿਹੜੇ ਨੇ ਉਹਨਾਂ ਕੋਲੋਂ ਤੇ ਸਿੱਖਣਾ, ਕੁਝ ਨੀਚਾਂ ਕੋਲੋਂ ਵੀ ਸਿੱਖ ਲੈ, ਸਬਕ ਮਿਲਦਾ। ਉਹ ਕੀ, ਚੋਰ ਨੂੰ ਪੁਲਿਸ ਨੇ ਮਾਰਿਆ ਕੁੱਟਿਆ, ਪਰ ਜਦੋਂ ਛੱਡਿਆ ਸਿੱਧਾ ਹੀ ਆਪਣੇ ਅੱਡੇ ਤੇ ਜਾ ਪਹੁੰਚਿਆ, ਉਹਨੇ ਨਾਗਾ ਨਹੀਂ ਪਾਇਆ, ਘਰ ਜਾਣ ਦੀ ਬਜਾਏ ਪਹਿਲਾਂ ਉੱਥੇ ਜਾ ਪਹੁੰਚਿਆ। ਜਵਾਰੀ ਸਭ ਕੁਝ ਹਾਰ ਬੈਠਾ ਹੈ ਪਰ ਉਹ ਨਹੀਂ ਛੱਡਦਾ, ਕਹਿੰਦਾ ਚਲੋ ਖੇਡ ਨਹੀਂ ਸਕਦੇ ਵੇਖਾਂਗੇ ਸਹੀ। ਉਹ ਜਾ ਪਹੁੰਚਦਾ ਉੱਥੇ। ਵੇਸ਼ਵਾਗਾਮੀ ਨੂੰ ਬੜੇ ਰੋਗ ਲੱਗਾ, ਗੁਰੂ ਸਾਹਿਬ ਜੀ ਨੇ ਤਾਂ ਹੀ ਕਿਰਪਾ ਕਰਕੇ ਸਿੱਖ ਨੂੰ ਓੜਿਆ ਸੀ, ਬਚਾਇਆ ਸੀ, ਪਰ ਉਹ ਮੁੜਦਾ ਨਹੀਂ, ਫਿਰ ਆਪਣੇ ਟਿਕਾਣੇ ਜਾਂਦਾ। ਕਹਿੰਦੇ ਨੇ ਅਧਮ ਨੀਚ ਬੰਦੇ ਆਪਣਾ ਸੰਗ ਨਹੀਂ ਛੱਡਦੇ, ਨਾਗਾ ਨਹੀਂ ਪਾਉਂਦੇ, ਤੇ ਜਿੱਥੇ ਤੇਰਾ ਉਰਾਰ ਹੋਣਾ ਤੂੰ ਸੰਗਤ ਵਿੱਚ ਕਿਉਂ ਨਹੀਂ ਪਹੁੰਚਦਾ। ਉਹ ਮਾਰ ਖਾ ਕੇ ਵੀ ਉੱਥੇ ਪਹੁੰਚ ਜਾਂਦੇ ਨੇ, ਬਦਨਾਮੀ ਹੁੰਦੀ ਹੈ ਪਹੁੰਚ ਜਾਂਦੇ ਨੇ, ਤੇਰਾ ਲੋਕ ਪ੍ਰਲੋਕ ਮੂੰਹ ਉਜਲਾ ਹੁੰਦਾ। ਕਿੰਨਾ ਸੁੰਦਰ ਇੱਕ ਬਿੱਤ ਹੈ, ਮਾਰ ਬੇ ਕੋ ਤਰਾਸ ਦੇਖ, ਚੋਰ ਨਾ ਤਜਤ ਚੋਰੀ ਬਟਵਾਰਾ ਬਾਟ ਪਾਰੀ ਸੰਗ ਹੋਏ ਤਖਤ ਹੈ। ਬੇਸ਼ਵਾਰਤ ਬਿਰਥਾ ਭਏ ਮਨ ਮੈਂ ਨਾ ਸ਼ੰਕਾ ਮਨ, ਜਵਾਰੀ ਨਾ ਸਰਵਸ ਹਾਰੈ ਸਹਿ ਥਕਤ ਹੈ। ਅਮਲੀ ਨਾ ਅਮਲ ਤਜਤ ਜਿਉ ਤ੍ਰਿਗਕਾਰ ਕੀਏ, ਦੁਖ ਦੋਖ ਲੋਗ ਬੇਦ ਸੁਣਤ ਸ਼ਕਤ ਹੈ। ਅਦਮੇ ਅਸਾਧ ਸੰਗ ਛਾੜਤ ਨ ਅੰਗੀਕਾਰੀ, ਗੁਰਸਿੱਖ ਸਾਧ ਸੰਗ ਛੱਡ ਕਿਉਂ ਸਕਤ ਹੈ। ਤੇਰਾ ਗੁਰੂ ਤੇ ਤੇਰੇ ਨਾਲ ਪਿਆਰ ਕਰਦਾ, ਉਹਨਾਂ ਤੇ ਇੱਥੇ ਤੱਕ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ, ਚਾਰ ਮੂਹੇ ਤੋਂ ਕਿਹਾ ਭਾਇਆ ਜੀਵਤ ਕਈ ਹਜ਼ਾਰ। ਉਹ ਤੈਨੂੰ ਆਪਣਾ ਕਹਿ ਕੇ ਪਿਆਰ ਕਰਦੇ ਨੇ, ਤੂੰ ਭਾਈ ਨਾਗਾ ਨਾ ਪਾ, ਤੂੰ ਸੰਗਤ ਵਿੱਚ ਆ। ਇਹ ਵੇਖ ਪ੍ਰਗਟ ਭਇਓ ਸਭ ਲੋ ਮੈਂ ਨਾਨਕ ਅਦਮ ਪਤੰਗ, ਸਾਰੀ ਦੁਨੀਆਂ ਚ ਪਤੰਗਾ ਪ੍ਰਗਟ ਹੋ ਗਿਆ। ਤੋ ਇਸੇ ਵਾਸਤੇ ਵਿਦਵਾਨਾਂ ਨੇ ਕਵੀਆਂ ਨੇ ਬਹੁਤ ਕੁਛ ਲਿਖ ਦਿੱਤਾ ਪਤੰਗੇ ਤੇ। ਤੋ ਸਤਿਗੁਰੂ ਕਿਰਪਾ ਕਰਨ, ਐਸੀ ਖਿੱਚ ਸਾਡੇ ਮਨ ਵਿੱਚ ਬਣੇ। ਅੱਜ ਇਹ ਚੌ ਬੋਲਿਆਂ ਦੀ ਵਿਚਾਰ ਸਮਾਪਤ ਹੋਈ, ਕੱਲ ਤੋਂ ਕਬੀਰ ਸਾਹਿਬ ਜੀ ਦੇ ਸਲੋਕ ਆਰੰਭ ਹੋਣਗੇ, ਉਸ ਤੋਂ ਬਾਅਦ ਬਾਬਾ ਫਰੀਦ ਜੀ ਦੇ ਹੈ ਜੋ ਹਫਤਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਸਿਰਫ ਦੋ ਹਫਤੇ ਮੈਂ ਹੋਰ ਹਾਜ਼ਰੀ ਆਪ ਜੀ ਦੇ ਚਰਨਾਂ ਵਿੱਚ ਭਰਨੀ ਹੈ। ਸਮੇਂ ਨਾਲ ਆਪ ਸਾਰੇ ਆਓ, ਕਿਉਂਕਿ ਇਹ ਸਲੋਕ ਐਸੇ ਨੇ, ਬੜੇ ਵਿਚਾਰਨਯੋਗ ਨੇ, ਬਾਣੀ ਸਤਿਗੁਰੂ ਦੀ ਸਾਰੀ ਬੜੀ ਕਮਾਲ ਹੈ, ਪਰ ਇਹ ਬਾਣੀਆਂ ਕੁਛ ਅਖੀਰ ਦੀਆਂ ਐਸੀਆਂ ਨੇ, ਬੜੇ ਧਿਆਨ ਨਾਲ ਇਹਨਾਂ ਨੂੰ ਵਿਚਾਰੀਏ, ਆ ਕੇ ਬੈਠੋ, ਸਤਿਗੁਰੂ ਦੀ ਬਾਣੀ ਨਾਲ ਜੁੜੀਏ। ਕੱਲ ਤੋਂ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਵਿਚਾਰ ਆਰੰਭ ਹੋਏਗੀ, ਔਰ ਰਲ ਕੇ ਪੰਕਤੀ ਪੜ੍ਹੀਏ, ਸਮਾਪਤੀ ਕਰੀਏ।
मगन भयो प्रेम प्रेम स्यो सूद न सिमरत अंग प्रगट भयो सब लो मह नानक अदम पतंग।
वाहिगुरु जी का खालसा वाहिगुरु।